ओम शांति। आज संदेह 19 अक्टूबर 2023 बाबा सतार महावाद बाबा फुले मिठे बच्चे पढ़ाई कदे भी मिस नहीं करना। पढ़ाई दा शौक ओदो रहेगा जदो पढ़ाने वाले बाप विच अटूट निश्चय होवेगा। निश्चय बुद्धि बच्चे ही सर्विस कर सकनगे। प्रश्न है बाप दादा नू बच्चियां दी केड़ी गल सुन के बड़ी खुशी हुंदी है। बाप दादा नू बच्चियां दी केड़ी गल सुन के बड़ी खुशी हुंदी है। उत्तर जदो बच्चे सर्विस समाचार दा पत्र लिखदे ने बाबा अज असी फलाने नू समझाया उस नू दो बाप दा परिचय दिता एवे सेवा कीती। बाबा उन पत्रा नू पढ़ के बड़े खुश हुंदे ने। याद प्यार खुश खराफत दा पत्र लिखण नाल बाप दा पेट नहीं भरदा। बाबा अपने मददगार बच्चियां नू देख खुश हुंदे ने। ऐसली सर्विस करके समाचार लिखना है। गीत है चलो चले मां गांव की छांव में ओम शांति। बच्चे जानदे ने कंडिया तो फुला दी दुनिया विच जाना है। सतयुगी दुनिया नू दैवी फुल कहांगे। कलयुग विच मनुख ने कंडे मिसल एक दो नू तंग करदे दुख दिंदे रहंदे। तुसी बच्चे हुण खुश हुंदे हो कि चलो असी अपने उस दैवी फुलां दे सुख धाम विच चलिए। चलन दा राज भी समझना है। चलोगे ओ तो जदो चंगी तरह पढ़ोगे। पहले पहले निश्चय चाहिदा है पढ़ान वाला कौन। ए गल्लां कोई वेद शास्त्र विच लिखिया होया ने। भले गीता विच राजयोग लिखिया होया है। राजाई दे लई पढ़ाई है। जरूर राजाई सतयुग विच देनगे। पहले ता पढ़ान वाले ते निश्चय चाहिदा है। ए कोई साधु संत मनुखता है नहीं। एता है निराकार। सब आत्मावां दा बाप है परम पिता परमात्मा। जिन्हां नूं कलप पहले मुआफिक निश्चय होना होवेगा उन्हां नूं ही होवेगा। तुसी देखदे हो फुलां दी दुनिया स्वर्ग विच चलन दे लई हरेक दा अपना अपना पुरुषार्थ है। पहले जदो निश्चय हो झट पढ़ाई विच लग जा। शास्त्रां विच कृष्ण भगवान वाच लिख दिता नाल नाल लिखिया है रुदन ज्ञान यज्ञ। हुण इह तां ज्ञान दीआं गल्लां हो गईआं। मनुखां ने श्री कृष्ण नूं काट दी मुरली दे दित्ती। गायन भी है ना तेरी मुरली विच है जादू खुदाई। हुण काट दी मुरली विच जादू खुदाई जादू हो ना सकी। ओ तां मुंह नाल मुरली वजा सकदे ने। श्री कृष्ण दा बचपन दिखांदे ने आपस विच खेलदे कूददे रहिंदे ने। ए गल्लां बड़ियां समझन लायक ने। ए तां बच्चे समझ गए ने बरोबर राजयोग है अर्थात राजाई प्राप्त करन दी पढ़ाई करान वाला योग। ओ सन्मुख आके पढ़ांदे ने। ऐस विच काठ दी मुरली दी कोई गल नहीं। ए गल्लां ही निरालियां ने। ए किसे नूं पता नहीं। निराकार भगवान खुद आके पढ़ांदे ने। श्री कृष्ण दे लई कहंदे ने उन्हां दी मुरली विच खुदाई जादू है तां खुदा और हो गया ना। श्री कृष्ण नूं खुदा नहीं कहांगे। खुदा तां खुदा ही है। उस नूं जादूगर कहंदे ने। जादूगर खुद आके जादूगरी दिखांदे ने साक्षात्कार करांदे ने। फिर भी उच्च पद प्राप्त कराने लई पढ़ांदे ने। मीरा ने वैकुंठ देखिया डांस कीती पर राजयोग तां नहीं सीखी ना। राजयोग दी गल कोई शास्त्र विच नहीं। मीरा नूं पढ़ाने वाला कोई नहीं सी। मीरा दा नाम भगत माला विच है। ए है ज्ञान माला। रात दिन दा फर्क है। तुसी समझ गए हो असी जिन्ना ज्ञान चकांगे उन्ना उच्चा बनांगे। बरोबर भगत माला भी है उस विच नंबरवार है। उना दे नाम मशहूर ने। ए ज्ञान कोई विच नहीं समझाना चाहिदा है। ए ज्ञान देने वाला अथॉरिटी ओ बाप है। ਜੇ ਜੇ ਲਈ ਕਿਹਾ ਜਾਂਦਾ ਬ੍ਰਹਮਾ ਮੁਖ ਕਮਲ ਤੋਂ ਬ੍ਰਾਹਮਣ ਰਚ ਉਹਨਾਂ ਨੂੰ ਸਾਰੇ ਵੇਦ ਸ਼ਾਸਤਰਾਂ ਦਾ ਸਾਰ ਸੁਣਾਉਂਦੇ ਨੇ। ਸ਼੍ਰੀ ਬਾਬਾ ਨੂੰ ਕੋਈ ਸ਼ਾਸਤਰ ਦੇ ਨਾ ਸਕੇ ਕਿਉਂਕਿ ਉਹ ਹੈ ਨਿਰਾਕਾਰ। ਬ੍ਰਹਮਾ ਦੁਆਰਾ ਸਮਝਾਉਂਦੇ ਨੇ, ਯੁਕਤੀ ਰਚੀ ਹੈ, ਪਰ ਇਹ ਸਭ ਗੱਲਾਂ ਸਮਝਾਉਣ ਵਾਲਾ ਉਹ ਇੱਕ ਹੈ। ਦਿਖਾਉਂਦੇ ਨੇ ਬ੍ਰਹਮਾ ਦੁਆਰਾ ਸਾਰ ਦੱਸਦੇ ਨੇ, ਜ਼ਰੂਰ ਸਮਝਾਉਣ ਵਾਲਾ ਕੋਈ ਦੂਜਾ ਹੈ ਨਾ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਦੇਖਦੇ ਹੋ, ਸ਼ਿਵ ਬਾਬਾ ਜੋ ਗਿਆਨ ਦਾ ਸਾਗਰ ਹੈ, ਸਾਡਾ ਬਾਬਾ ਵੀ ਹੈ, ਸਨਮੁਖ ਬੈਠੇ ਨੇ, ਭਾਰਤ ਵਿੱਚ ਆਉਂਦੇ ਨੇ, ਜ਼ਰੂਰ ਕੋਈ ਦੇ ਸਰੀਰ ਵਿੱਚ ਆਉਂਦੇ ਨੇ। ਇਹ ਬ੍ਰਹਮਾ ਦਾ ਸਰੀਰ ਹੈ, ਪ੍ਰਜਾਪਿਤਾ ਬ੍ਰਹਮਾ ਹੋਣਾ ਵੀ ਜ਼ਰੂਰੀ ਹੈ। ਬਰੋਬਰ ਪ੍ਰਜਾਪਿਤਾ ਬ੍ਰਹਮਾ ਦੁਆਰਾ ਬਾ ਪਾ ਕੇ ਬ੍ਰਾਹਮਣ ਧਰਮ ਰਚਦੇ ਨੇ। ਧਰਮ ਕਿਵੇਂ ਰਚਿਆ ਜਾਂਦਾ ਹੈ ਇਹ ਤੁਸੀਂ ਜਾਣਦੇ ਹੋ, ਤੁਸੀਂ ਪ੍ਰੈਕਟੀਕਲ ਵਿੱਚ ਬ੍ਰਹਮਾ ਦੀ ਸੰਤਾਨ ਹੋ। ਕਹਿੰਦੇ ਹੋ ਅਸੀਂ ਬ੍ਰਾਹਮਣ ਬ੍ਰਾਹਮਣੀਆਂ ਹਾਂ, ਬਾਪ ਤੋਂ ਵਰਸਾ ਲੈ ਰਹੇ ਹਾਂ। ਫਾਲੋਅਰ ਤੋਂ ਕਦੇ ਵਰਸਾ ਲੈ ਨਾ ਸਕੇ, ਬੱਚੇ ਹੀ ਬਾਪ ਤੋਂ ਵਰਸਾ ਲੈਂਦੇ ਨੇ। ਤੁਸੀਂ ਆਪਦੇ ਬੇਹਦ ਦੇ ਬਾਪ ਦੇ ਬਣੇ ਹੋ, ਕ੍ਰਾਈਸਟ ਦੇ ਫਾਲੋਅਰਸ ਕਹਿਣਗੇ ਬੱਚੇ ਨਹੀਂ, ਬੁੱਧ ਦੇ ਗੁਰੂ ਨਾਨਕ ਦੇਵ ਜੀ ਦੇ ਫਾਲੋਅਰਸ ਹੀ ਕਹਾਂਗੇ ਬੱਚੇ ਨਹੀਂ। ਇੱਥੇ ਤੁਸੀਂ ਬੱਚੇ ਹੋ, ਪ੍ਰਜਾ ਪਿਤਾ ਬਾਪ ਠਹਿਰਿਆ, ਸ਼੍ਰੀ ਬਾਬਾ ਵੀ ਬਾਪ ਹੋ ਗਿਆ। ਉਹ ਨਿਰਾਕਾਰ, ਉਹ ਸਾਕਾਰ, ਦੋਨੋਂ ਵੱਖ ਵੱਖ ਨੇ। ਇਸ ਸਾਕਾਰ ਦੁਆਰਾ ਸ਼੍ਰੀ ਬਾਬਾ ਨੇ ਬੱਚਿਆਂ ਨੂੰ ਰਚਿਆ। ਹੁਣ ਤੁਹਾਡੇ ਵਿਚ ਵੀ ਕਿਸੇ ਨੂੰ ਤਾਂ ਪੱਕਾ ਨਿਸ਼ਚੈ ਹੈ, ਕਿਸੇ ਨੂੰ ਨਹੀਂ। ਲੱਤ ਵੀ ਬਹੁਤ ਵੱਡੀ ਹੈ, ਤੁਹਾਨੂੰ ਆਪਣੇ ਸ਼ਰੀਰ ਨਿਰਵਾਹ ਅਰਥ ਕਰਮ ਵੀ ਕਰਨਾ ਹੈ, ਫਿਰ ਇਹ ਗਿਆਨ ਵੀ ਸਿੱਖਣਾ ਹੈ। ਉਸ ਪੜਾਈ ਵਿਚ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇਹ ਵੀ ਬਾਪ ਕਹਿੰਦੇ ਨੇ, ਇੱਥੇ ਵੀ ਬਾਪ ਕਹਿੰਦੇ ਨੇ, ਇੱਕ ਘੜੀ ਅੱਧੀ ਘੜੀ ਪੜੋ ਜ਼ਰੂਰ। ਅੱਛਾ, ਕਿਸੇ ਕਾਰਨ ਤੋਂ ਰੋਜ਼ ਨਹੀਂ ਪੜ ਸਕਦੇ ਤਾਂ ਪਹਿਲੇ 7 ਦਿਨ ਪੜ ਕੇ ਮੁਰਲੀ ਦੇ ਆਧਾਰ ਤੇ ਚੱਲ ਸਕਦੇ ਹੋ। ਲਕਸ਼ੇ ਪਕੜ ਲਿਆ, ਬਾਕੀ ਨੇ ਟਾਂਡ ਡਾਂ ਪੱਤੇ ਆਦਿ ਨੂੰ ਸਮਝਣਾ, ਉਹ ਸਭ ਚੱਕਰ ਵਿਚ ਆ ਜਾਂਦਾ ਹੈ। ਤੁਹਾਨੂੰ 84 ਜਨਮਾਂ ਦਾ ਰਾਜ ਸਮਝਾਇਆ ਹੈ, ਝਾੜ ਵਿਚ ਡਿਟੇਲ ਹੈ, ਚੱਕਰ ਵਿਚ ਨਟ ਛੇਲ ਹੈ, ਸਮਝਾਇਆ ਵੀ ਹੈ। ਇਹ ਵਰਾਇਟੀ ਮਨੁੱਖ ਸ੍ਰਿਸ਼ਟੀ ਦੇ ਧਰਮ ਨੇ, ਪਹਿਲੇ ਇੱਕ ਧਰਮ ਰਹਿੰਦਾ ਫਿਰ ਵਿਰਦੀ ਹੁੰਦੀ ਹੈ। ਝਾੜ ਵੀ ਦਿਖਾਇਆ ਕਿਵੇਂ ਫਾਊਂਡੇਸ਼ਨ ਨਿਕਲਦਾ ਹੈ, ਕਿੰਨਾ ਸਹਿਜ ਰਾਜ ਹੈ। ਡਰਾਮਾ ਤੇ ਝਾੜ ਨੂੰ ਸਮਝਣਾ ਹੈ, ਬੁੱਧੀ ਵਿਚ ਧਾਰਨ ਕਰਨਾ ਹੈ, ਦੂਜਿਆਂ ਨੂੰ ਵੀ ਸਮਝਾਉਣਾ ਹੈ। ਦੋ ਬਾਪ ਦੀ ਪੁਆਇੰਟ ਜ਼ਰੂਰ ਸਮਝਾਣੀ ਹੈ, ਬੇਹਦ ਦੇ ਬਾਪ ਤੋਂ ਸਵਰਾਜ ਮਿਲਦਾ ਹੈ, ਇਸ ਲਈ ਰਾਜਯੋਗ ਜ਼ਰੂਰ ਸਿੱਖਣਾ ਪਵੇ। ਪਰਮ ਪਿਤਾ ਪਰਮਾਤਮਾ ਹੀ ਸਵਰਗ ਦੀ ਸਥਾਪਨਾ ਕਰਦੇ ਨੇ, ਜਿਸ ਨੂੰ ਕ੍ਰਿਸ਼ਨਪੁਰੀ ਵੀ ਕਹਿੰਦੇ ਨੇ। ਕੰਸਪੁਰੀ ਵਿਚ ਕ੍ਰਿਸ਼ਨਪੁਰੀ ਸਥਾਪਨ ਹੋ ਨਾ ਸਕੇ, ਇਸ ਲਈ ਸੰਗਮ ਰੱਖਿਆ ਹੋਇਆ ਹੈ। ਤੁਸੀਂ ਬੱਚਿਆਂ ਦੇ ਲਈ ਇਹ ਸੰਗਮ ਯੁਗ ਹੈ, ਬਾਕੀ ਹੋਰ ਸਭ ਦੇ ਲਈ ਕਲਯੁਗ ਹੈ। ਤੁਸੀਂ ਹੀ ਸੰਗਮ ਤੋਂ ਸਤਯੁਗ ਵਿਚ ਜਾਣ ਵਾਲੇ ਹੋ, ਇਹ ਨਿਸ਼ਚੈ ਚਾਹੀਦਾ ਹੈ। ਹੁਣ ਅਸੀਂ ਸੰਗਮ ਤੇ ਹਾਂ, ਸੰਗਮ ਯੁਗ ਯਾਦ ਰਹੇ ਤਾਂ ਸਤਯੁਗ ਵੀ ਯਾਦ ਰਹੇ, ਸਤਯੁਗ ਸਥਾਪਨ ਕਰਨ ਵਾਲਾ ਬਾਪ ਵੀ ਯਾਦ ਰਹੇ। ਪਰ ਬੱਚੇ ਘੜੀ ਘੜੀ ਭੁੱਲ ਜਾਂਦੇ ਨੇ, ਤੁਸੀਂ ਸਮਝਦੇ ਹੋ। ਅਸੀਂ ਹੁਣ ਸੰਗਮ ਤੇ ਹਾਂ, ਬੇਖਦ ਦਾ ਬਾਪ ਆਂਦੇ ਨੇ ਕਲਪ ਦੇ ਸੰਗਮ ਯੁਗੇ। ਗੀਤਾ ਵਿਚ ਭੁੱਲ ਕਰ ਦਿੱਤੀ, ਗੀਤਾ ਤੋਂ ਤਾਲੁਕ ਰੱਖਣ ਵਾਲੇ ਸਿਰਫ ਭਾਗਵਤ ਮਹਾਭਾਰਤ ਆਦਿ ਨੇ। ਬਾਪ ਸਮਝਾਉਂਦੇ ਨੇ, ਤੁਸੀਂ ਸਭ ਸੀਤਾਵਾਂ ਹੋ, ਮੈਂ ਰਾਮ ਹਾਂ, ਤੁਸੀਂ ਰਾਮ ਰਾਜ ਰੂਪੀ ਲੰਕਾ ਵਿਚ ਪਏ ਹੋ। ਉਹ ਲੰਕਾ ਨਹੀਂ, ਐਵੇਂ ਨਹੀਂ ਕਿ ਉਥੇ ਕੋਈ ਰਾਵਣ ਦਾ ਰਾਜ ਸੀ। ਭਾਰਤ ਵਿਚ ਜਿਹੜੀ ਸ਼੍ਰੀ ਲੰਕਾ ਬਣੀ ਹੋਈ ਹੈ, ਸਿਲੋਨ ਬਾਬਨਿਕਾ, ਉਹ ਲੰਕਾ ਨਹੀਂ ਜਿੱਥੇ ਰਾਵਣ ਦਾ ਰਾਜ ਸੀ। ਸਤਯੁਗ ਵਿਚ ਲੰਕਾ ਨਹੀਂ ਹੁੰਦੀ, ਉਸ ਤਰਫ ਤਾਂ ਬੁੱਧ ਧਰਮ ਹੈ। ਹੁਣ ਬੁੱਧ ਧਰਮ ਬਹੁਤ ਫੈਲਿਆ ਹੋਇਆ ਹੈ, ਉਹਨੇ ਤਾਂ ਬੱਚਿਆਂ ਨੂੰ ਸਮਝਾਇਆ ਹੈ, ਭਾਰਤ ਪਹਿਲੇ ਪਵਿੱਤਰ ਸੀ, ਸੁਖ ਸ਼ਾਂਤੀ ਸੀ, ਇਕ ਦੇਵੀ ਦੇਵਤਾ ਧਰਮ ਸੀ। ਪਹਿਲੇ ਪਹਿਲੇ ਨਿਸ਼ਚੈ ਪੱਕਾ ਰਹਿਣਾ ਚਾਹੀਦਾ ਹੈ, ਉਹ ਸਾਡਾ ਬੇਹਦ ਦਾ ਬਾਪ ਹੈ, ਉਹਨਾਂ ਤੋਂ ਵਰਸਾ ਲੈਣਾ ਹੈ, ਪੁਰਸ਼ਾਰਥ ਵਿਚ ਕਦੇ ਚੁੱਕਣਾ ਨਹੀਂ। ਨਿਸ਼ਚੈ ਬਿਗਰ ਪੁਰਸ਼ਾਰਥ ਵੀ ਕਿਵੇਂ ਕਰੋਗੇ? ਬਾਪ ਪੜਾਉਂਦੇ ਨੇ, ਉਹਨਾਂ ਤੋਂ ਸਵਰਗ ਦਾ ਸਦਾ ਸੁਖ ਦਾ ਵਰਸਾ ਮਿਲ ਰਿਹਾ ਹੈ, ਇਹ ਸਰਟਨ ਹੈ। ਸਕੂਲ ਵਿਚ ਬਿਗਰ ਨਿਸ਼ਚੈ ਏਮ ਓਬਜੈਕਟ ਥੋੜੀ ਬੈਠਾਂਗੇ, ਉਥੇ ਸਬਜੈਕਟ ਬਹੁਤ ਹੁੰਦੀ ਹੈ, ਮਾਰਜਨ ਹੁੰਦੀ ਹੈ। ਇੱਥੇ ਤਾਂ ਇਕ ਹੀ ਸਬਜੈਕਟ ਹੈ, ਇੱਕ ਹੀ ਸਬਜੈਕਟ ਤੋਂ ਕਿੰਨੀ ਵੱਡੀ ਰਾਜਧਾਨੀ ਸਥਾਪਨ ਹੋ ਜਾਂਦੀ ਹੈ। ਜੋ ਨਹੀਂ ਪੜ੍ਹਦੇ ਪੜ੍ਹੇ ਹੋਇਆਂ ਦੇ ਅੱਗੇ ਭਰੀ ਟੋਣਗੇ। ਪਰਜਾ ਵਿਚ ਵੀ ਜੋ ਚੰਗੀ ਪਰਚਾ ਵਾਲੇ ਹੋਣਗੇ ਉਸ ਦੇ ਅੱਗੇ ਘੱਟ ਦਰਜੇ ਵਾਲੀ ਪਰਚਾ ਭਰੀ ਟੋਏਗੀ। ਪਰਜਾ ਵੀ ਨੰਬਰਵਾਰ ਹੈ ਨਾ, ਕੋਈ ਗਰੀਬ ਕੋਈ ਸਾਹੂਕਾਰ, ਇੱਕ ਨਾ ਮਿਲੇ ਦੂਜੇ ਨਾਲ ਕਿਵੇਂ ਡਰਾਮਾ ਬਣਿਆ ਹੋਇਆ। ਸਾਰੇ ਮਨੁੱਖਾਂ ਦੇ ਫੀਚਰ ਡਰਾਮਾ ਵਿਚ ਨੋਦ ਹੈ ਪਾਠ ਵਜਾਣ ਦੇ ਲਈ। ਕਿੰਨੀਆਂ ਗਹਿਰੀਆਂ ਗੱਲਾਂ ਨੇ ਜੋ ਧਾਰਨ ਕਰਕੇ ਯਥਾਰਥ ਰੀਤੀ ਸਮਝਾਣੀਆਂ ਨੇ। ਸਭ ਤਾਂ ਨਹੀਂ ਸਮਝਾ ਸਕਦੇ, ਕਿੰਨੀਆਂ ਚੰਗੀਆਂ ਚੰਗੀਆਂ ਗੱਲਾਂ ਸਮਝਾਉਂਦੇ ਨੇ। ਨਿਸ਼ਚੇ ਵਿਚ ਹੀ ਜਿੱਤ ਹੈ, ਨਿਸ਼ਚੇ ਹੋਵੇਗਾ ਤਾਂ ਪੜਾਂਗੇ। ਕੋਈ ਤਾਂ ਸੰਸ਼ੇ ਬੁੱਧੀ ਹੋ ਪੜਾਈ ਛੱਡ ਦਿੰਦੇ ਨੇ। ਉਹ ਮਾਇਆ ਝੱਟ ਤੂਫਾਨ ਲਗਾ ਕੇ ਸੰਸ਼ੇ ਵਿਚ ਪਾ ਦਿੰਦੀ ਹੈ। ਸੰਸ਼ੇ ਬੁੱਧੀ ਵਿਸ਼ਯੰਤੀ, ਚੜੇ ਤਾਂ ਚਾਕੇ ਵੈਕੁੰਠ ਰਸ, ਗਿਰੇ ਤਾਂ ਚਕਨਾ ਚੂਰ। ਫਰਕ ਬਹੁਤ ਹੈ, ਗਿਰੇ ਤਾਂ ਇਕਦਮ ਚੰਦਾ, ਚੜੇ ਤਾਂ ਇਕਦਮ ਬਾਦਸ਼ਾਹ। ਸਾਰਾ ਪੜਾਈ ਤੇ ਵਧਾ ਰਹੇ। ਅੱਗੇ ਕਦੇ ਸੁਣਿਆ ਕਿ ਨਿਰਾਕਾਰ ਸ਼ਿਕਸ਼ਕ ਕਿਵੇਂ ਹੁੰਦਾ ਹੈ? ਹੁਣ ਸ਼੍ਰੀ ਬਾਬਾ ਦੁਆਰਾ ਤੁਸੀਂ ਸੁਣਦੇ ਹੋ, ਤੁਹਾਨੂੰ ਨਿਸ਼ਚੈ ਹੋਇਆ ਹੈ। ਮੈਂ ਤੁਹਾਡਾ ਬਾਪ ਹਾਂ, ਪਤਿਤ ਪਾਵਨ ਵੀ ਹਾਂ, ਨੌਲੇਜਫੁਲ ਵੀ ਕਹਿੰਦੇ ਹੋ। ਨੌਲੇਜ ਤੋਂ ਚੱਕਰਵਰਤੀ ਰਾਜਾ ਬਣਨਾ ਹੈ, ਨਿਸ਼ਚੈ ਹੋਣਾ ਚਾਹੀਦਾ ਹੈ ਨਾ? ਨਿਸ਼ਚੈ ਵਿਚ ਮਾਇਆ ਵਿਘਨ ਪਾਉਂਦੀ ਹੈ, ਦੁਸ਼ਮਣ ਸਾਹਮਣੇ ਖੜਾ ਹੈ। ਤੁਸੀਂ ਜਾਣਦੇ ਹੋ ਮਾਇਆ ਸਾਡੀ ਦੁਸ਼ਮਣ ਹੈ, ਕੜੀ ਕੜੀ ਧੋਖਾ ਦਿੰਦੀ ਹੈ, ਪੜਾਈ ਵਿਚ ਸੰਸ਼ੇ ਪਾ ਦਿੰਦੀ ਹੈ। ਸੰਸ਼ੇ ਵਿਚ ਆ ਕੇ ਬਹੁਤ ਬੱਚੇ ਪੜਾਈ ਨੂੰ ਛੱਡ ਦਿੰਦੇ ਨੇ। ਪੜਾਈ ਨੂੰ ਛੱਡਿਆ ਗੋਇਆ ਬਾਪ ਟੀਚਰ ਸਤਿਗੁਰੂ ਨੂੰ ਛੱਡ ਦਿੱਤਾ। ਉਹ ਗੁਰੂ ਬਦਲਦੇ ਰਹਿੰਦੇ ਨੇ, ਅਨੇਕ ਗੁਰੂ ਕਰਦੇ ਨੇ। ਇਹ ਤਾਂ ਇਕ ਹੀ ਸਤਿਗੁਰੂ ਹੈ, ਇਹ ਆਪਣੀ ਮਹਿਮਾ ਨਹੀਂ ਕਰਦੇ। ਬਾਪ ਆਪਣਾ ਪਰਿਚੈ ਦਿੰਦੇ ਨੇ, ਭਗਤ ਲੋਕ ਗਾਉਂਦੇ ਨੇ ਨਾ ਸ਼ਿਵਾਏ ਨਮਾ, ਤੂੰ ਮਾਤ ਪਿਤਾ ਹਮ ਬਾਲਕ ਤੇਰੇ, ਲੇਕਿਨ ਜਾਣਦੇ ਕੁਝ ਵੀ ਨਹੀਂ, ਸਿਰਫ ਕਹਿੰਦੇ ਰਹਿੰਦੇ ਨੇ, ਪੂਜਾ ਕਰਦੇ ਰਹਿੰਦੇ ਨੇ। ਹੁਣ ਤੁਸੀਂ ਜਾਣ ਗਏ ਹੋ ਸ਼ਿਵ ਕੌਣ ਹੈ। ਸ਼ਿਵ ਤੋਂ ਬਾਅਦ ਫਿਰ ਆਉਂਦੇ ਨੇ ਬ੍ਰਹਮਾ, ਸਰਸਵਤੀ, ਸ਼੍ਰੀ ਲਕਸ਼ਮੀ ਨਾਰਾਇਣ ਬਾਅਦ ਵਿਚ ਆਉਂਦੇ ਨੇ, ਪਹਿਲੇ ਸ਼ਿਵ ਬਾਬਾ, ਫਿਰ ਬ੍ਰਹਮਾ, ਵਿਸ਼ਨੂੰ, ਸ਼ੰਕਰ। ਬਾਪ ਕਹਿੰਦੇ ਨੇ ਮੈਂ ਪਹਿਲੇ ਪਹਿਲੇ ਬ੍ਰਹਮਾ ਵਿਚ ਪ੍ਰਵੇਸ਼ ਕਰਦਾ ਹਾਂ, ਇਹਨਾਂ ਨੂੰ ਪਹਿਲੇ ਰਚਦਾ ਹਾਂ। ਬ੍ਰਹਮਾ ਦੁਆਰਾ ਸਥਾਪਨਾ, ਫਿਰ ਵਿਸ਼ਨੂੰ ਬਣ ਕੇ ਪਾਲਣਾ ਕਰਦੇ ਨੇ। ਇਹ ਸਭ ਪੁਆਇੰਟ ਨੋਟ ਕਰਨੀ ਚਾਹੀਦੀ ਹੈ, ਫਿਰ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਤਾਂ ਬਹੁਤ ਚੰਗਾ ਸਮਝਾਉਂਦੇ ਨੇ, ਬਾਬਾ ਦੀ ਗੱਲ ਤਾਂ ਵੱਖ ਹੈ। ਕਦੇ ਸ਼੍ਰੀ ਬਾਬਾ ਸਮਝਾਉਂਦੇ, ਕਦੇ ਇਹ ਵੀ ਬ੍ਰਹਮਾ ਵੀ ਸਮਝਾਉਂਦੇ ਨੇ। ਤੁਸੀਂ ਹਮੇਸ਼ਾ ਸਮਝੋ ਸ਼੍ਰੀ ਬਾਬਾ ਸਮਝਾਉਂਦੇ ਨੇ। ਸ਼੍ਰੀ ਬਾਬਾ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੁੰਦੇ ਨੇ। ਤੁਸੀਂ ਸਮਝੋ ਸ਼੍ਰੀ ਬਾਬਾ ਇਹਨਾਂ ਦੁਆਰਾ ਨਵੀਂ ਨਵੀਂ ਪੁਆਇੰਟ ਸੁਣਾਉਂਦੇ ਨੇ, ਬੜੀ ਯੁਕਤੀ ਨਾਲ ਸਮਝਾਉਂਦੇ ਨੇ। ਬੱਚਿਆਂ ਨੂੰ ਸਮਝਣਾ ਵੀ ਚਾਹੀਦਾ ਹੈ, ਪਹਿਲੇ ਤਾਂ ਨਿਸ਼ਚੈ ਕਰਨਾ ਹੈ। 7 ਦਿਨ ਵਿਚ ਰੰਗ ਚੰਗਾ ਲੱਗ ਸਕਦਾ ਹੈ, ਪਰ ਮਾਇਆ ਵੀ ਬੜੀ ਤਿੱਖੀ ਹੈ ਨਾ। ਪਹਿਲੇ ਪਹਿਲੇ ਤਾਂ ਨਿਸ਼ਚੈ ਬੈਠੇ ਬਾਪ ਪਰਮ ਪਿਤਾ ਪਰਮਾਤਮਾ ਸਵਰਗ ਦਾ ਰਚਦਾ ਹੈ, ਜਰੂਰ ਉਸਨੇ ਰਾਜਯੋਗ ਸਿਖਾਇਆ ਹੋਏਗਾ। ਸ਼੍ਰੀ ਕ੍ਰਿਸ਼ਨ ਸਿਖਾ ਨਾ ਸਕੇ, ਉਹਨਾਂ ਦਾ ਆਨਾ ਹੀ ਸਾਜੁਗ ਵਿਚ ਹੁੰਦਾ ਹੈ। ਸਵਰਗ ਦਾ ਰਚਦਾ ਸ਼੍ਰੀ ਬਾਬਾ ਹੈ। ਅਗਰ ਕੋਈ ਕਹੇ ਸ਼੍ਰੀ ਕ੍ਰਿਸ਼ਨ ਦੇ ਤਨ ਵਿਚ ਆਇਆ, ਪਰ ਸ਼੍ਰੀ ਕ੍ਰਿਸ਼ਨ ਤਾਂ ਉਸ ਰੂਪ ਵਿਚ ਆ ਨਾ ਸਕੇ, ਉਹਨਾਂ ਦਾ ਆਨਾ ਸਾਜੁਗ ਵਿਚ ਹੁੰਦਾ ਹੈ। ਬਾਬਾ ਕਿਸੇ ਦੇ ਗਰਭ ਵਿਚ ਜਨਮ ਨਹੀਂ ਲੈਂਦੇ, ਇਹਨਾਂ ਦੇ ਤਨ ਵਿਚ, ਬ੍ਰਹਮਾ ਦੇ ਤਨ ਵਿਚ ਪ੍ਰਵੇਸ਼ ਕਰ ਇਹਨਾਂ ਦਾ ਵੀ ਪਰਿਚੈ ਦਿੰਦੇ ਨੇ ਕਿ ਇਸ ਦਾ ਨਾਮ ਬ੍ਰਹਮਾ ਕਿਉਂ ਰੱਖਿਆ। ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਾਠ ਵਜਾਉਂਦੇ ਨੇ। ਤੁਹਾਡੇ ਵੀ ਬੜੇ ਚੰਗੇ ਚੰਗੇ ਨਾਮ ਰੱਖੇ ਸੀ, ਕਿੰਨੇ ਬੱਚਿਆਂ ਦੇ ਨਾਮ ਆਏ, ਵੰਡਰ ਹੈ ਫੱਟ ਤੋਂ 200-250 ਦੇ ਨਾਮ ਆ ਗਏ ਸੀ। ਇੰਨੇ ਨਾਮ ਤਾਂ ਇੱਥੋਂ ਦੇ ਬ੍ਰਾਹਮਣ ਲੋਕ ਦੇ ਨਾ ਸਕਣ, ਸੰਦੇਸ਼ੀ ਫੱਟ ਤੋਂ ਨਾਮ ਲੈ ਕੇ ਆ ਗਏ। ਬੇਘਰ ਤੇ ਬਾਪ ਨੇ ਵੱਖ ਵੱਖ ਨਾਮ ਰੱਖੇ ਸੀ, ਵੰਡਰ ਹੈ ਨਾ, ਵੰਡਰਫੁਲ ਬਾਪ, ਵੰਡਰਫੁਲ ਇਮੋਕਸ਼ਤ। ਤੁਸੀਂ ਸੋ ਰਾਜਾਵਾਂ ਦਾ ਰਾਜਾ ਬਣੋਗੇ। ਸ਼੍ਰੀ ਲਕਸ਼ਮੀ ਨਾਰਾਇਣ ਦਾ ਚਿੱਤਰ ਬੜਾ ਕਲੀਅਰ ਹੈ, ਉੱਪਰ ਵਿਚ ਤ੍ਰਿਮੂਰਤੀ ਦਾ ਚਿੱਤਰ ਬੜਾ ਐਕੂਰੇਟ ਹੈ। 84 ਜਨਮ ਵੀ ਜ਼ਰੂਰ ਲੈਣੇ ਨੇ, ਕਲਯੁਗ ਦਾ ਅੰਤ ਪਤਿਤ, ਸਤਯੁਗ ਦੀ ਆਦਿ ਪਾਵਨ। ਬੱਚਿਆਂ ਨੂੰ ਸਰਵਿਸ ਦਾ ਸਬੂਤ ਦੇਣਾ ਚਾਹੀਦਾ ਹੈ, ਬਾਬਾ ਅਸੀਂ ਇਹ ਛੋਟੇ ਛੋਟੇ ਪਰਚੇ ਛਪਵਾਏ। ਉਪਰ ਵਿਚ ਸ਼ਿਵ ਤ੍ਰਿਮੂਰਤੀ ਦੋ ਬਾਪ ਦਾ ਪਰਿਚੇ ਹੋਵੇ। ਇਹ ਪੁਆਇੰਟ ਜ਼ਰੂਰ ਹੋਣੀ ਚਾਹੀਦੀ ਹੈ। ਐਵੇਂ ਐਵੇਂ ਪਰਚੇ ਛਪਵਾ ਕੇ ਖੂਬ ਸਰਵਿਸ ਕਰਕੇ ਸਮਾਚਾਰ ਦੇਣਾ ਚਾਹੀਦਾ ਹੈ, ਤਾਂ ਹੀ ਬਾਪ ਦੇ ਦਿਲ ਤੇ ਚੜੋਗੇ। ਚਿੱਠੀ ਸਿਰਫ ਖੁਸ਼ ਖੈਰਾਫਤ ਹੀ ਨਹੀਂ, ਸਰਵਿਸ ਕਰਕੇ ਸਮਾਚਾਰ ਲਿਖਣਾ ਹੈ। ਬਾਬਾ ਇਹ ਸਰਵਿਸ ਕੀਤੀ, ਸਿਰਫ ਯਾਦ ਪਿਆਰ ਲਿਖਣ ਨਾਲ ਬਾਬਾ ਦਾ ਕੀ ਢਿੱਡ ਭਰੇਗਾ। ਅੱਜ ਫਲਾਣੇ ਨੂੰ ਸਮਝਾਇਆ, ਅੱਜ ਪਤੀ ਦੀ ਸਰਵਿਸ ਕੀਤੀ, ਬਹੁਤ ਜ਼ਿਆਦਾ ਖੁਸ਼ ਹੋਇਆ, ਐਵੇਂ ਐਵੇਂ ਸਰਵਿਸ ਕੀਤੀ। ਸਮਾਚਾਰ ਬਾਬਾ ਨੂੰ ਲਿਖਣਾ ਹੈ। ਦੋ ਬਾਪ ਦੀ ਪੁਆਇੰਟ ਮੁੱਖ ਹੈ। ਬੇਵਰ ਦਾ ਬਾਪ ਹੈ, ਸਵਰਗ ਦਾ ਰਾਜ ਭਾਗ ਦੇਣ ਵਾਲਾ। ਤੁਸੀਂ ਕਿੰਨੇ ਮਿੱਠੇ ਮਿੱਠੇ ਬੱਚੇ ਹੋ, ਬਾਪ ਸਮਝਾਉਂਦੇ ਨੇ। ਇਹ ਸਭ ਅਡੋਪਟਡ ਚਿਲਡਰਨ ਨੇ, ਐਨੇ ਸਭ ਧਰਮ ਦੇ ਬੱਚੇ ਹੀ ਹੋ ਸਕਦੇ ਨੇ। ਉਹ ਧਰਮ ਦੇ ਫਾਲੋਅਰਸ ਹੁੰਦੇ ਨੇ, ਇੱਥੇ ਤੁਸੀਂ ਬੱਚੇ ਹੋ। ਬਾਪ ਵੀ ਇਹੋ ਜਿਹੇ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੇ ਨੇ ਕਿ ਇਹ ਸਭ ਸਾਡੇ ਬੱਚੇ ਨੇ, ਹੁਣ ਅੰਤ ਦਾ ਪਾਠ ਵਜਾ ਰਹੇ ਨੇ। ਸਵਰਗ ਦੀ ਸਥਾਪਨਾ ਵਿਚ ਮਦਦ ਕਰਨ ਦੇ ਲਈ ਮੇਰੇ ਸਾਥੀ ਬਣੇ ਨੇ। ਇਹ ਹੈ ਰੁਦਰ, ਸ਼੍ਰੀ ਬਾਬਾ ਦਾ ਰਾਜਸਵ ਅਸ਼ਵਮੇਧ ਗਿਆਨ ਯੱਗ। ਸ਼੍ਰੀ ਬਾਬਾ ਸਵਰਗ ਦੀ ਸਥਾਪਨਾ ਕਿਵੇਂ ਕਰਦੇ ਨੇ? ਪਹਿਲੇ ਬ੍ਰਹਮਾ ਬ੍ਰਾਹਮਣਾਂ ਦੁਆਰਾ ਰੁਦਰ ਗਿਆਨ ਯੱਗ ਰਚਦੇ ਨੇ, ਜਿਸ ਨਾਲ ਸਵਰਗ ਦੀ ਸਥਾਪਨਾ ਹੁੰਦੀ ਹੈ। ਜ਼ਰੂਰ ਬ੍ਰਾਹਮਣਾਂ ਨੂੰ ਹੀ ਯੱਗ ਸੰਭਾਲਣਾ ਹੈ। ਅੱਛਾ ਮਿੱਠੇ ਮਿੱਠੇ, ਸਿੱਖ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ, ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ, ਨਿਸ਼ਚੇ ਬੁੱਧੀ ਬਣ ਪੜ੍ਹਾਈ ਕਰਨੀ ਹੈ, ਕਦੇ ਵੀ ਕਿਸੇ ਗੱਲ ਵਿਚ ਸੰਸ਼ੇ ਨਹੀਂ ਉਠਾਣਾ, ਨਿਸ਼ਚੇ ਵਿਚ ਵਿਜੇ ਹੈ। ਦੂਜਾ, ਬਾਪ ਦਾ ਸਾਥੀ ਬਣ ਸਵਰਗ ਦੀ ਸਥਾਪਨਾ ਵਿਚ ਪੂਰਾ ਮਦਦਗਾਰ ਬਣਨਾ, ਯੱਗ ਦੀ ਸੰਭਾਲ ਕਰਨ ਵਾਲਾ ਪੱਕਾ ਬ੍ਰਾਹਮਣ ਬਣਨਾ ਹੈ। ਵਰਦਾਨ ਹੈ ਗਿਆਨ ਸਰੂਪ ਬਣ ਕਰਮ ਫਿਲੋਸਫੀ ਨੂੰ ਪਛਾਣ ਕੇ ਚੱਲਣ ਵਾਲੇ ਕਰਮ ਬੰਧਨ ਮੁਕਤ ਭਵ। ਗਿਆਨ ਸਰੂਪ ਬਣ ਕਰਮ ਫਿਲੋਸਫੀ ਨੂੰ ਪਛਾਣ ਕੇ ਚੱਲਣ ਵਾਲੇ ਕਰਮ ਬੰਧਨ ਮੁਕਤ ਭਵ। ਕਈ ਬੱਚੇ ਜੋਸ਼ ਵਿਚ ਆ ਕੇ ਸਭ ਕੁਝ ਛੋੜ ਕਿਨਾਰਾ ਕਰ ਤਨ ਤੋਂ ਵੱਖ ਹੋ ਜਾਂਦੇ, ਲੇਕਿਨ ਮਨ ਦਾ ਹਿਸਾਬ ਕਿਤਾਬ ਹੋਣ ਦੇ ਕਾਰਨ ਖਿੱਚਦਾ ਰਹਿੰਦਾ ਹੈ, ਬੁੱਧੀ ਜਾਂਦੀ ਰਹਿੰਦੀ ਹੈ, ਇਹ ਵੀ ਬਹੁਤ ਵੱਡਾ ਵਿਘਨ ਬਣ ਜਾਂਦਾ। ਇਸ ਲਈ ਕਿਸੇ ਤੋਂ ਵੀ ਕਿਨਾਰਾ ਕਰਨਾ ਹੈ ਤਾਂ ਪਹਿਲੇ ਨਿਮਿਤ ਆਤਮਾਵਾਂ ਤੋਂ ਵੈਰੀਫਾਈ ਕਰਾਓ, ਕਿਉਂਕਿ ਇਹ ਕਰਮਾਂ ਦੀ ਫਿਲੋਸਫੀ ਹੈ। ਜਬਰਦਸਤੀ ਤੋੜਨ ਨਾਲ ਮਨ ਵਾਰ ਵਾਰ ਜਾਂਦਾ ਹੈ। ਗਿਆਨ ਸਵਰੂਪ ਹੋ ਕੇ ਕਰਮ ਫਿਲੋਸਫੀ ਨੂੰ ਪਛਾਣੋ, ਵੈਰੀਫਾਈ ਕਰਾਓ, ਤਾਂ ਸਹਿਜ ਹੀ ਕਰਮ ਬੰਧਨ ਤੋਂ ਮੁਕਤ ਹੋ ਜਾਓਗੇ। ਸਲੋਗਨ ਹੈ, ਆਪਣੇ ਸਮਾਨ ਦੀ ਸੀਟ ਤੇ ਸੈੱਟ ਰਹੋ ਤਾਂ ਮਾਇਆ ਤੁਹਾਡੇ ਅੱਗੇ ਸਰੰਡਰ ਹੋ ਜਾਵੇਗੀ। ਆਪਣੇ ਸਮਾਨ ਦੀ ਸੀਟ ਤੇ ਸੈੱਟ ਰਹੋ ਤਾਂ ਮਾਇਆ ਤੁਹਾਡੇ ਅੱਗੇ ਸਰੰਡਰ ਹੋ ਜਾਏਗੀ। ਓਮ ਸ਼ਾਂਤੀ।